SBS
ਰੇਡੀਓ
SBS ਪੰਜਾਬੀ ਰੇਡੀਓ ਦੇ ਸੁਣਨ ਵਾਲਿਆਂ ਨੂੰ ਅਸੀਂ ਅੱਜ ਮਿਲਾਉਣਾ ਚਾਹਾਂਗੇ ਇੰਡੀਆ ਤੋਂ ਕਲਕੱਤੇ ਤੋਂ ਸਰਦਾਰ ਗੁਰਬਖਸ਼ ਸਿੰਘ ਜੀ ਦੇ ਨਾਲ। ਇਹ ਗੁਰਬਖਸ਼ ਸਿੰਘ ਜੀ ਉਹੀ ਹੈਗੇ ਹੈ ਜਿਨ੍ਹਾਂ ਨੇ ਓਲੰਪਿਕਸ ਦੇ ਵਿੱਚ ਹਾਕੀ ਦਾ ਨਾਮ ਬੜੀ ਚੰਗੀ ਤਰ੍ਹਾਂ ਨਾਲ ਰੋਸ਼ਨ ਕੀਤਾ ਸੀ। 3-3 ਮੈਡਲ ਇਹਨਾਂ ਨੇ ਜਿੱਤੇ ਹੋਏ ਹੈ ਅਤੇ ਇਹਨਾਂ ਦਾ ਟਾਈਮ ਜਿਹੜਾ ਸੀ ਹਾਕੀ ਦਾ ਉਹ ਕਾਫੀ ਫਾਰਮੈਟ ਵਗੈਰਾ ਵੀ ਡਿਫਰੈਂਟ ਹੁੰਦਾ ਸੀ, ਖੇਡਣ ਦੀਆਂ ਸਥਿਤੀਆਂ ਵੀ ਡਿਫਰੈਂਟ ਹੁੰਦੀਆਂ ਸੀਗੀਆਂ। ਅੱਜ ਕੱਲ੍ਹ ਫਾਰਮੈਟ ਕਾਫੀ ਚੇਂਜ ਹੋ ਚੁੱਕਿਆ, ਰਾਸ਼ਟਰਮੰਡਲ ਖੇਡਾਂ ਸ਼ੁਰੂ ਹੋ ਚੁੱਕੀਆਂ ਕੱਲ੍ਹ ਤੋਂ ਅਤੇ ਹਾਕੀ ਦਾ ਮੈਚ ਜਿਹੜਾ ਕਿ ਪਰਸੋਂ ਸ਼ਨੀਵਾਰ ਨੂੰ ਇੱਥੇ ਹੋਣ ਜਾ ਰਿਹਾ ਹੈ ਉਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਮੈਂ ਦੱਸਣਾ ਚਾਹਾਂਗਾ ਕਿ ਸਰਦਾਰ ਗੁਰਬਖਸ਼ ਸਿੰਘ ਜੀ ਨੂੰ ਅਰਜੁਨ ਅਵਾਰਡ ਜਿਹੜਾ ਹੈਗਾ ਟੋਪ ਮੋਸਟ ਅਵਾਰਡ ਖੇਡਾਂ ਦਾ ਉਹ ਵੀ ਮਿਲਿਆ ਹੋਇਆ ਭਾਰਤ ਤੋਂ, ਅਤੇ ਇਸ ਤੋਂ ਇਲਾਵਾ ਇਹਨਾਂ ਨੂੰ ਹੋਰ ਵੀ ਬਹੁਤ ਸਾਰੇ ਅਵਾਰਡਸ ਵਗੈਰਾ ਮਿਲੇ ਹੋਏ ਆ ਅਤੇ ਹੁਣ ਅੱਜ ਕੱਲ੍ਹ ਇਹ ਕੋਚਿੰਗ ਅਤੇ ਅੰਪਾਇਰਿੰਗ ਵੀ ਕਰ ਰਹੇ ਹੈ। ਸਤਿ ਸ਼੍ਰੀ ਅਕਾਲ ਗੁਰਬਖਸ਼ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਰੇਡੀਓ ਦੇ ਵਿੱਚ ਜੀ।
ਸਤਿ ਸ਼੍ਰੀ ਅਕਾਲ ਜੀ, ਬਹੁਤ ਅੱਛਾ ਹੋਇਆ ਤੁਹਾਡੇ, ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ। ਔਰ ਪਹਿਲੇ ਤਾਂ ਮੈਂ ਕਹਾਂਗਾ ਕਿ ਮੈਂ 3 ਗੋਲ ਜਿੱਤੇ, ਮੈਂ ਓਲੰਪਿਕ ਦਾ 64 ਟੋਕੀਓ ਓਲੰਪਿਕ ਗੋਲਡ ਮੈਡਲ ਔਰ ਬ੍ਰਾਂਜ਼ ਮੈਡਲ 68 ਦੇ ਵਿਚਕਾਰ ਔਰ ਏਸ਼ੀਅਨ ਗੋਲਡ ਮੈਡਲ 66 ਵਿੱਚ ਦੋਨੋਂ ਵਾਰੀ ਅਸੀਂ ਜਿੱਥੇ ਜਿੱਤੇ ਅਸੀਂ ਦੋਨੋਂ ਵਾਰੀ ਪਾਕਿਸਤਾਨ ਨੂੰ ਹਰਾਇਆ ਸੀ, ਵਾਪਸ ਲਿਆ ਸੀ ਗੋਲਡ ਮੈਡਲ 60 ਵਿੱਚ ਸਾਡੀ ਟੀਮ ਹਾਰ ਗਈ ਸੀ ਓਲੰਪਿਕ ਵਿੱਚ ਐਂਡ 64 'ਚ ਅਸੀਂ ਵਾਪਸ ਲਿਆ ਔਰ ਉਹਦੇ ਬਾਅਦ ਮੈਂ ਕੋਚ ਵੀ ਰਿਹਾ 76 ਵਿੱਚ ਔਰ ਕਾਫੀ ਚਿਰ ਹਾਕੀ 'ਚ ਇਨਵਾਲਵ ਰਿਹਾ ਅਤੇ ਬਹੁਤ ਵਾਹਿਗੁਰੂ ਮੇਰੇ 'ਤੇ ਬਹੁਤ ਮਿਹਰਬਾਨ ਰਿਹਾ ਕਿ ਮੈਨੂੰ ਇਤਨਾ ਕੁਝ ਦਿੱਤਾ ਕਿਉਂਕਿ ਮੈਂ ਹਾਕੀ ਸਾਰੀ ਉਮਰ ਐਨਕਾਂ ਲਗਾ ਕੇ ਖੇਲਿਆ
ਔਰ
ਮੈਂ ਸਮਝਦਾ ਕਿ ਸਾਰੀ ਉਮਰ ਸਾਰੇ ਸਾਰਾ ਯਾਨੀ ਕਾਲਜ ਤੋਂ ਹੀ ਮੇਰੀਆਂ ਐਨਕਾਂ ਲੱਗ ਗਈਆਂ ਸੀ। ਮੈਂ ਇੱਕ ਵਾਹਦ ਹਾਕੀ ਪਲੇਅਰ ਹੋਵਾਂਗਾ ਮੇਰੇ ਖਿਆਲ 'ਚ, ਹਿੰਦੁਸਤਾਨ ਤੋਂ ਪਾਕਿਸਤਾਨ 'ਚ ਕੋਈ ਹੋਇਆ ਹੀ ਨਹੀਂ ਹੈ, ਲੇਕਿਨ ਦੁਨੀਆਂ 'ਚ ਜਿਸ ਨੇ ਕਿ ਕੁਛ ਰੱਬ ਨੇ ਉਹਨੂੰ ਭਗਵਾਨ ਨੇ ਰੱਬ ਨੇ ਵਾਹਿਗੁਰੂ ਨੇ ਕੁਝ ਦਿੱਤਾ ਕਿ ਅੱਖ ਐਨਕਾਂ ਲਗਾ ਕੇ। ਅੱਜ ਕੱਲ੍ਹ ਤੇ ਬਹੁਤ ਸਾਰੇ ਨਵੇਂ ਵਸੀਲੇ ਆ ਗਏ ਆ
ਜਿਹਨੇ
ਅੱਜ ਕੱਲ੍ਹ ਤੇ ਕੰਟੈਕਟ ਲੈਂਸ ਵੀ ਆ ਗਏ ਜੀ।
ਹਾਂਜੀ, ਤੁਸੀਂ ਹਾਕੀ ਖੇਡਣੀ ਸ਼ੁਰੂ ਕੀਤੀ ਸੀ ਜਦੋਂ ਤੁਸੀਂ 16 ਸਾਲ ਦੇ ਸੀਗੇ ਸਿਰਫ, ਉਸ ਤੋਂ ਪਹਿਲਾਂ ਤੁਸੀਂ ਬੈਡਮਿੰਟਨ ਤੇ ਵੀ ਥੋੜੀ ਟਰਾਈ ਕੀਤੀ, ਹੱਥ ਵਗੈਰਾ ਜਮਾਇਆ, ਪਰ ਹਾਕੀ ਨੂੰ ਹੀ ਕਿਉਂ ਚੂਜ਼ ਕੀਤਾ?
ਕਿਉਂਕਿ ਉਸ ਤੇ ਮੇਰੇ ਜਿਹੜੇ ਫਾਦਰ ਸਾਹਿਬ ਸੀ ਆਰਮੀ ਆਫਿਸਰ ਸੀ, ਉਹਨਾਂ ਨੇ ਟੀਮ ਬਣਾਈ ਹੋਈ ਸੀ AMC ਬਿਫੋਰ ਪਾਰਟੀਸ਼ਨ, ਈਵਨ 42 ਦੇ ਵਿਚਕਾਰ ਉਹਨਾਂ ਨੇ ਸਾਰੇ ਸੰਸਾਰ ਭਰ ਦੇ ਕੁਝ ਪਲੇਅਰ ਲੈ ਕੇ AMC ਉਸ ਲਈ ਇੰਡੀਅਨ ਹਾਸਪਿਟਲ ਕੋਰ ਹੁੰਦੀ ਸੀ ਉੱਥੇ ਬਣਾਈ ਟੀਮ ਉਹਨਾਂ ਨੇ, ਤੇ ਉਹੀ ਉਹ ਆਪ ਵੀ ਅੱਛੇ ਹਾਕੀ ਪਲੇਅਰ ਸੀ। ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਾਕੀ ਇੱਕ ਐਸਾ ਗੇਮ ਸੀ ਸਾਡੇ ਟਾਈਮ ਤੇ, ਮੈਂ ਪਾਰਟੀਸ਼ਨ ਦੇ ਬਾਅਦ ਦੀ ਗੱਲ ਕਰ ਰਿਹਾ, ਇੰਡੀਪੈਂਡੈਂਸ ਦੇ ਬਾਅਦ ਦੀ ਗੱਲ ਕਰ ਰਿਹਾ, ਉਸ ਤੋਂ ਪਹਿਲੇ ਵੀ ਜਿਹਦੇ 'ਚ ਕੁਛ ਮਿਲ ਸਕਦਾ ਸੀ ਓਲੰਪਿਕ ਲੈਵਲ ਤੇ। ਤੇ ਮੇਰੇ ਖਿਆਲ ਇੱਕ ਦਿਮਾਗ 'ਚ ਹਰ ਹਾਕੀ ਪਲੇਅਰ ਦੇ, ਹਰ ਇਨਸਾਨ ਜਿਹੜਾ ਕਿ ਸਪੋਰਟਸ ਖੇਡਣਾ ਚਾਹੁੰਦਾ ਸੀ ਉਹਦੇ ਦਿਮਾਗ 'ਚ ਜ਼ਰੂਰ ਆਉਂਦਾ ਸੀ ਕਿ ਹਾਕੀ ਖੇਡਣੀ ਹੈ, ਔਰ ਸੁਭਾਗ ਹੈ ਕਿ ਮੈਂ ਹਾਕੀ ਖੇਲੀ ਔਰ ਮੈਨੂੰ ਕੁਝ ਮਿਲਿਆ।
ਦੇਖੋ ਉਸ ਟਾਈਮ ਕ੍ਰਿਕਟ ਦਾ ਇੰਨਾ ਚਲਨ ਹੈ ਨਹੀਂ ਸੀਗਾ, ਹਾਕੀ ਨੂੰ ਸਾਰੇ ਹੀ ਲੋਕ ਬੜਾ ਪਿਆਰ ਕਰਦੇ ਸੀਗੇ। ਤੁਸੀਂ ਜਿਹੜੇ ਗੋਲਡ ਮੈਡਲ ਅਤੇ ਹੋਰ ਮੈਡਲਸ ਵਗੈਰਾ ਜਿੱਤੇ ਹੈ, ਇਹਨਾਂ ਨੂੰ ਜਿੱਤਣ ਤੋਂ ਬਾਅਦ ਭਾਰਤ ਪਰਤਣ ਤੋਂ ਬਾਅਦ ਤੁਹਾਡਾ ਸਵਾਗਤ ਕਿਹੋ ਜਿਹਾ ਹੁੰਦਾ ਸੀ?
ਬਹੁਤ ਬਹੁਤ ਵਧੀਆ, ਬਹੁਤ ਵਧੀਆ। ਪੈਸਾ ਨਹੀਂ ਸੀ, ਅੱਜ ਪੈਸਾ ਬਹੁਤ ਹੈ, ਉਸ ਵਕਤ ਪੈਸਾ ਨਹੀਂ ਸੀ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਦੇਸ਼ ਦੇ ਲਈ ਖੇਲਦੇ ਸੀ ਸਾਰੇ, ਆਪਣੇ ਲਈ ਖੇਲਦੇ ਸੀ, ਆਪਣੇ ਲਈ ਅਗਰ ਅੱਛਾ ਖੇਲੋਗੇ ਤਾਂ ਦੇਸ਼ ਲਈ ਖੇਲੋਗੇ, ਔਰ ਸਭ ਕੁਝ ਅਗਰ ਤੁਸੀਂ ਲੈ ਕੇ ਇੱਜ਼ਤ ਬੜੀ ਸੀ, ਲੇਕਿਨ ਪੈਸਾ ਨਹੀਂ ਸੀ। ਮੈਂ ਤੁਹਾਨੂੰ ਦੱਸਾਂ ਇੱਕ ਤੁਹਾਨੂੰ ਤੁਹਾਡੀ ਦਰਸ਼ਕ ਜਿਹੜੇ ਸੁਣ ਰਹੇ ਆ ਸੁਣਨ ਵਾਲਿਆਂ ਦੇ ਵਾਸਤੇ ਕਿ ਅਸੀਂ ਜਿਹੜੇ ਟੋਕਿਓ 64 ਓਲੰਪਿਕ ਜਿੱਤੇ ਤੇ ਉਸ ਵੇਲੇ ਸਾਨੂੰ ਇੰਡੀਅਨ ਹਾਕੀ ਫੈਡਰੇਸ਼ਨ ਨੇ 30-30 ਪਾਊਂਡ 30-30 ਪਾਊਂਡ ਸਾਰੇ ਪਲੇਅਰ ਨੂੰ ਦਿੱਤੇ। ਪਾਊਂਡ ਦੀ ਉਸ ਲਈ ਕੀਮਤ ਸੀ 13 ਰੁਪਏ, 390 ਰੁਪਏ ਸਾਡੀ ਹੋ ਗਈ। ਸੋ ਲੇਕਿਨ ਅੱਜ ਵੀ ਉਸ ਚੀਜ਼ ਨੂੰ ਯਾਦ ਕਰਕੇ ਖੁਸ਼ ਹੁੰਦਾ, ਦਿਲ ਖੁਸ਼ ਹੁੰਦਾ ਕਿ ਬਈ ਅਸੀਂ ਕੁਛ ਜਿੱਤੇ, ਕਿ ਭਾਰਤ ਨੂੰ ਗੋਲਡ ਮੈਡਲ ਮਿਲਿਆ। ਔਰ ਸਭ ਤੋਂ ਵੱਡਾ ਜਿਸਲੇ ਕਿ ਤੁਹਾਡਾ ਨੈਸ਼ਨਲ ਐਂਥਮ ਵੱਜਦਾ ਹੈ ਔਰ ਉਸ ਵਕਤ ਜਿਹੜੇ ਫਲੈਗ ਉੱਪਰ ਜਾਂਦਾ ਹੈ ਉਹ ਫੀਲਿੰਗ ਹੀ ਹੋਰ ਹੈ, ਉਹ ਦੱਸਿਆ ਨਹੀਂ ਜਾ ਸਕਦਾ
ਜੀ। ਤੁਹਾਡੇ ਟਾਈਮ ਤੇ ਗੇਮ ਦਾ ਫਾਰਮੈਟ ਸੀ ਕਾਫੀ ਡਿਫਰੈਂਟ ਸੀਗਾ, ਅੱਜ ਕੱਲ ਚਲੋ ਸਮੇਂ ਦੇ ਨਾਲ ਬਦਲਾਅ ਆਉਂਦੇ ਰਹਿੰਦੇ ਆ, ਪਰ ਅੱਜ ਕੱਲ ਕਾਫੀ ਜ਼ਿਆਦਾ ਚੇਂਜ ਹੋ ਗਿਆ, ਤੁਸੀਂ ਇਸ ਚੇਂਜ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ?
ਮੈਂ ਤੇ ਸਮਝਦਾ ਕਿ ਗਰਾਸ ਹਾਕੀ ਜਿਹੜੀ ਕਾਜ਼ੀ ਹਾਕੀ ਸੀ ਜਿਹੜੀ ਕਿ 1972 ਤੱਕ ਚੱਲੀ, 76 'ਚ ਪਹਿਲੀ ਵਾਰੀ ਐਸਟੋਟਰਫ ਆਈ।
ਅੱਛਾ,
ਉਹ ਹਾਕੀ ਕਿਉਂਕਿ 75 ਅਸੀਂ ਵਰਲਡ ਕੱਪ ਵੀ ਜਿੱਤੀ, ਸਾਡੀ ਟੀਮ ਵਰਲਡ ਕੱਪ ਜਿੱਤੀ ਹੈ ਕੁਆਲਾਲੰਪੁਰ। ਅੱਛਾ, ਔਰ ਉਸ ਦੇ ਬਾਅਦ 76 'ਚ ਸਾਰੀਆਂ ਟੀਮਾਂ ਜਿਹੜੀਆਂ ਸਨ ਉਹ ਐਸਟੋਟਰਫ ਆ ਗਿਆ, ਔਰ ਐਸਟੋਟਰਫ ਦੀ ਹਾਕੀ ਮੈਂ ਸਮਝਦਾ ਕਿ ਕਾਜ਼ੀ ਹਾਕੀ, ਐਸਟੋਟਰਫ ਦੀ ਹਾਕੀ, ਆਈਸ ਸਕੇਟਿੰਗ ਹਾਕੀ ਔਰ ਜਿਹੜੀ ਰੋਲਰ ਸਕੇਟ ਹਾਕੀ ਆ, ਚਾਰੋਂ ਵੱਖਰੀਆਂ ਗੇਮਾਂ ਹੈ। ਇਹ ਹਾਕੀ ਉਹ ਨਹੀਂ, ਹਾਕੀ ਨਹੀਂ ਰਹੀ, ਕਿਉਂਕਿ ਉਸ ਵਕਤ ਸਭ ਤੋਂ ਵੱਡੀ ਚੀਜ਼ ਕੀ ਸੀ ਕਿ ਇੰਡੀਵਿਜੁਅਲ ਸਕਿੱਲ 70% ਸੀ
ਜੀ ਜੀ,
ਔਰ ਅੱਜ ਔਰ ਜੇ ਟੀਮ ਟੈਕਸਿਸ ਜਿਹੜੇ ਸਨ ਉਹ ਸਨ 30%, ਅੱਜ ਉਲਟਾ ਹੋ ਗਿਆ, ਅੱਜ ਟੀਮ ਟੈਕਸਿਸ 70% ਹੋ ਗਿਆ, ਇੰਡੀਵਿਜੁਅਲ ਸਕਿੱਲ ਤੁਹਾਨੂੰ 30% ਹੋਇਆ ਤੁਹਾਡਾ ਚੱਲ ਜਾਏਗਾ, ਇਫ ਯੂ ਆਰ, ਅਗਰ ਤੁਸੀਂ ਤਾਕਤ ਹੈ ਤੁਹਾਡੇ ਕੋਲ, ਅਗਰ ਤੁਸੀਂ ਅੱਛਾ ਦੌੜ ਸਕਦੇ ਹੋ, ਅੱਛੇ ਰਨਰ ਹੋ ਔਰ ਹਿਟਿੰਗ ਸਟਾਪਿੰਗ ਅੱਛੀ ਹੈ ਤੇ ਤੁਸੀਂ ਖੇਲ ਸਕਦੇ ਹੋ। ਰੂਲ ਚੇਂਜ ਹੋ ਗਏ ਆ, ਰੂਲ ਐਬਸੋਲੂਟਲੀ ਬਿਲਕੁਲ ਹੀ ਚੇਂਜ ਹੋ ਗਏ, ਨੋ ਆਫ ਸਾਈਡ ਰੂਲ, ਨੋ ਆਫ ਸੈਕਸ਼ਨ ਰੂਲ, ਸਾਡੇ ਟਾਈਮ ਤੋਂ ਬੜਾ ਬੜਾ ਇੱਕ ਹੁੰਦਾ ਸੀ, ਮੁਸ਼ਕਿਲ ਹੁੰਦਾ ਸੀ ਆਫ ਸਾਈਡ ਰੂਲ ਦੇ ਅਗੇਂਸਟ ਖੇਲਣਾ, ਲੇਕਿਨ ਅੱਜ ਕੁਛ ਵੀ ਨਹੀਂ ਹੈ, ਅੱਜ ਤਾਂ ਤੁਸੀਂ ਲੰਬੀ ਹਿੱਟ ਮਾਰੀ, ਗੋਲ ਚ ਖੜਾ ਬੰਦਾ ਉਹਨੇ ਡੀ ਦੇ ਵਿਚਕਾਰ ਟੱਚ ਕਰਤਾ, ਗੋਲ ਹੋ ਗਿਆ, ਤੇ ਬੜੀ ਹਾਕੀ ਚੇਂਜ ਹੋ ਗਈ ਹੈ, ਰੂਲ ਚੇਂਜ ਹੋ ਗਏ ਆ, ਤੇ ਮੈਂ ਸਮਝਦਾ ਕਿ ਡਿਫਰੈਂਟ ਹਾਕੀ ਹੈ ਔਰ ਅਸੀਂ ਥੋੜੇ ਜਿਹੇ ਪਿਛੜ ਜ਼ਰੂਰ ਗਏ ਹਾਂ, ਮੈਂ ਸਮਝਦਾ ਕਿ ਲੇਕਿਨ ਅਸੀਂ ਹੌਲੀ ਹੌਲੀ ਆ ਰਹੇ ਹਾਂ ਉੱਪਰ।
ਜੀ, ਤੁਸੀਂ ਕਿਹਾ ਹੌਲੀ ਹੌਲੀ ਅੱਗੇ ਆ ਰਹੇ ਹਾਂ ਤੇ ਥੋੜ੍ਹਾ ਪਿਛੜ ਵੀ ਗਏ ਹਾਂ, ਕੀ ਕਾਰਨ ਰਹੇ ਸੀਗੇ ਜਿਹੜਾ ਕਿ ਅਸੀਂ ਇੰਨਾ ਪਛੜ ਗਏ ਸੀਗੇ?
ਇਹ ਪਛੜਨ ਦਾ ਕਾਰਨ ਇਹ ਹੈ ਕਿ 1976 ਓਲੰਪਿਕ, ਮਾਉਂਟੇਅਰ ਓਲੰਪਿਕ ਤੋਂ ਬਾਅਦ ਮੈਂ ਸਮਝਦਾ ਕਿ ਅਸੀਂ 20-25 ਸਾਲ ਸਾਡੇ ਦੇਸ਼ ਨੇ ਮੰਨਿਆ ਹੀ ਨਹੀਂ ਕਿ ਇਹ ਹਾਕੀ ਔਰ ਦੂਜੀ ਹਾਕੀ ਵੱਖਰੀ ਹੈ। ਉਸ ਵਕਤ ਸਾਰੇ ਦੇ ਸਾਰੇ ਦੇਸ਼ ਜਿਹੜੇ ਸੀ, ਯੂਰੋਪੀਅਨ ਦੇਸ਼ ਸੀ, ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਸਾਰੇ ਅੱਗੇ ਨਿਕਲ ਗਏ ਸਾਡੇ ਕੋਲ, ਕਿਉਂਕਿ ਉਹ ਇਹ ਹਾਕੀ ਬਿਲਕੁਲ ਵੱਖਰੀ ਸੀ। ਇਹਦੇ ਵਿਚਕਾਰ ਸਾਨੂੰ ਉਹੋ ਜਿਹੇ ਪਲੇਅਰ ਤਿਆਰ ਕਰਨੇ ਪੈਣੇ ਸੀ ਜਿਹੜੇ ਕਿ ਬਚਪਨ ਤੋਂ ਜਿਹੜੇ ਹਾਕੀ ਫੜਦੇ ਆ 5-7 ਸਾਲ ਦੀ ਉਮਰ ਤੋਂ, ਉਸ ਵਕਤ ਉਸ ਤਰ੍ਹਾਂ ਹੀ ਖੇਲਣ, ਕਿਉਂਕਿ ਉਹ ਬਹੁਤ ਜ਼ਰੂਰੀ ਸੀ। ਔਰ ਸਾਡੇ ਅਸੀਂ ਉਹੀ ਘਾਹ ਦੇ ਫੁੱਟ ਹਾਕੀ ਖੇਲ ਕੇ ਅਗਰ 15-16-17-18 ਸਾਲ ਤੱਕ ਜਾ ਕੇ, ਤੇ ਉਸਨੂੰ ਅਸੀਂ ਚਾਹੁੰਦੇ ਸੀ ਕਿ ਇਸਨੂੰ ਅਸੀਂ ਕਹੀਏ ਪੁੱਤਰ ਜੋ ਖੇਲਿਆ ਤੂੰ ਭੁੱਲ ਜਾ ਹੁਣ ਤੱਕ, ਹੁਣ ਨਵੀਂ ਹਾਕੀ ਐਸੋਸੀਏਸ਼ਨ ਦੀ ਹਾਕੀ ਖੇਲ, ਇਟ ਵਾਜ਼ ਨਾਟ ਪੋਸੀਬਲ। ਸੋ ਇਹ ਬੜਾ ਜ਼ਰੂਰੀ ਸੀ ਕਿ ਹੁਣ ਅਸੀਂ ਇਸ ਚੀਜ਼ ਦੇ ਆਏ ਹਾਂ, ਅਸੀਂ ਵੀਡੀਓ ਗ੍ਰਾਫੀ ਵੀ ਸ਼ੁਰੂ ਕੀਤੀ ਹੈ, ਐਨਾਲਿਸਟ ਵੀ ਆ ਗਿਆ, ਵੀਡੀਓ ਐਨਾਲਿਸਟ ਵੀ ਆ ਗਿਆ, ਹੁਣ ਅਸੀਂ ਯੂਰੋਪੀਅਨ ਸਟਾਈਲ ਤੇ ਸਾਡੇ ਕੋਚਿਸ ਵੀ ਫੋਰਨ ਦੇ ਆ ਗਏ ਆ ਜਿਹੜੇ ਕਿ ਉੱਥੇ ਆਲਰੇਡੀ ਐਕਸਪੀਰੀਅੰਸ ਲੈ ਚੁੱਕੇ 20-20 ਸਾਲ, ਤੇ ਮੈਂ ਇਹ ਸੋਚਦਾ ਕਿ ਉਹ 20 ਸਾਲ ਦੀ ਜਿਹੜੀ ਅਸੀਂ ਪਿਛੜ ਗਏ। ਔਰ ਇੱਕ ਹੋਰ ਬੜੀ ਵਜ੍ਹਾ ਸੀ, ਪਹਿਲੇ ਸਾਰਾ ਯੂਰਪ, ਆਸਟ੍ਰੇਲੀਆ ਨੂੰ ਛੱਡ ਦਿਓ, ਲੇਕਿਨ ਸਾਰਾ ਯੂਰਪ ਜਿਹੜਾ ਸੀ ਉਹ ਸਾਲ ਦੇ ਵਿਚਕਾਰ ਖਾਲੀ 1-2 ਮਹੀਨੇ ਹਾਕੀ ਖੇਲ ਸਕਦਾ ਸੀ, ਕਿਉਂਕਿ ਉੱਥੇ ਸਮਰ ਬਹੁਤ ਛੋਟਾ ਸੀ ਔਰ ਗਰਾਸ ਉੱਪਰ ਬਹੁਤ ਛੋਟਾ ਸੀ, ਬਹੁਤ ਘੱਟ ਖੇਲ ਸਕਦੇ ਸੀ, ਔਰ ਅਸੀਂ ਸਾਰਾ ਸਾਲ ਖੇਲਦੇ ਸੀ। ਲੇਕਿਨ ਸਾਡੇ ਕੋਲ ਟੈਕਨੀਕ ਸੀ, ਟੈਕਟਿਕ ਸੀ, ਇੰਡੀਵਿਜੁਅਲ ਸਕਿੱਲ ਬੜੀ ਸੀ ਔਰ ਉਸ ਘਾਹ ਦੇ ਉੱਪਰ ਅਸੀਂ ਖੇਲ ਸਕਦੇ ਸੀ। ਲੇਕਿਨ ਹੁਣ ਕੀ ਹੋਇਆ ਤੇ ਉਹ ਉਲਟਾ ਹੋ ਗਿਆ, ਸਾਡੇ ਕੋਲ ਟਰਫ ਨਹੀਂ, ਟਰਫਾਂ ਘੱਟ ਸਨ, ਹੁਣ ਤੇ ਆ ਗਈਆਂ, ਲੇਕਿਨ ਉਸ ਕਰਕੇ ਅਸੀਂ ਪਿਛੜ ਗਏ ਔਰ ਉਹਨਾਂ ਦੇ ਕੋਲ ਸਾਰਾ ਸਾਲ ਖੇਡਣ ਦਾ ਵਸੀਲਾ ਬਣ ਗਿਆ, ਕਿਉਂਕਿ ਉਹ ਸਾਰਾ ਸਾਲ ਹੁਣ ਟਰਫ, ਹਰ ਇੱਕ ਕਲੱਬ ਦੇ ਵਿਚਕਾਰ ਟਰਫ ਹੈ, ਇੱਕ ਇੱਕ ਸ਼ਹਿਰ ਦੇ ਵਿਚਕਾਰ, ਐਮਸਟਰਡਮ ਦੇ ਵਿਚਕਾਰ ਮੇਰੇ ਖਿਆਲ ਅੱਜ ਤੋਂ ਘੱਟ ਤੋਂ ਘੱਟ 200-300 ਟਰਫਾਂ ਆਉਣੀਆਂ, ਤੋ ਇਹ ਬਹੁਤ ਸਾਰੇ ਦੇਸ਼ ਹੀ ਸਾਡੇ 200 ਨਹੀਂ ਆਉਣੀ, ਤੋ ਇਹ ਬੜਾ ਕਾਫੀ ਰੀਜ਼ਨ ਸਨ
ਜੀ। ਤੇ ਹੁਣ ਜਿਹੜੀ ਕਿ ਇੰਡੀਆ ਤੋਂ ਟੀਮ ਆਈ ਹੈ ਇੱਥੇ ਰਾਸ਼ਟਰ ਮੰਡਲ ਖੇਡਾਂ ਦੇ ਵਿੱਚ ਭਾਗ ਲੈਣ ਵਾਸਤੇ, ਉਹਨਾਂ ਦੇ ਉੱਤੇ ਤੁਹਾਡੇ ਵੱਲੋਂ ਕੀ ਉਮੀਦ ਜਤਾਈ ਜਾ ਸਕਦੀ ਹੈ?
ਮੈਂ ਸਮਝਦਾ ਕਿ ਦੇਖੋ, ਅਗਰ ਅਸੀਂ ਫਾਈਨਲ ਪਹੁੰਚ ਜਾਂਦੇ ਹਾਂ ਉਹ ਬੜੀ ਵੱਡੀ ਚੀਜ਼ ਹੋਏਗੀ। ਪਹਿਲਾਂ ਫਸਟ ਟਾਰਗੇਟ ਸੈਮੀ ਫਾਈਨਲ, ਕਿਉਂਕਿ ਸਾਡੇ ਪੂਲ ਦੇ ਵਿਚਕਾਰ ਪਾਕਿਸਤਾਨ ਹੈ, ਮਲੇਸ਼ੀਆ ਵੀ ਹੈ, ਇੰਗਲੈਂਡ ਵੀ ਹੈ, ਇੰਗਲੈਂਡ ਬੜਾ ਅੱਛਾ ਖੇਲ ਰਿਹਾ, ਪਾਕਿਸਤਾਨ ਸਾਡੇ ਕੋਲ ਥੱਲੇ ਜ਼ਰੂਰ ਹੈ, ਅਸੀਂ ਉਸਨੂੰ ਹਰਾ ਰਹੇ ਹਾਂ ਬਾਰ ਬਾਰ, ਲੇਕਿਨ ਇੰਡੀਆ ਪਾਕਿਸਤਾਨ ਮੈਚ ਜਿਸ ਤੱਕ ਤੁਸੀਂ ਸਮਝਦੇ ਹੋ ਕਿ ਇੱਕ ਵੱਖਰੀ ਚੀਜ਼ ਹੁੰਦੀ ਹੈ ਜਿਹਦੇ ਵਿਚਕਾਰ ਕਿ ਇਟ ਇਜ਼ ਮੋਰ ਦੈਨ ਅ ਗੇਮ, ਔਰ ਮਲੇਸ਼ੀਆ ਵੀ ਅੱਛਾ ਖੇਲ ਰਿਹਾ, ਤਾਂ ਅਸੀਂ ਪਹਿਲੇ ਤਾਂ ਇਹ ਹੈ ਕਿ ਅਸੀਂ ਉੱਥੇ ਟੌਪ ਕਰੀਏ ਆਪਣੇ ਪੂਲ ਦੇ ਵਿਚਕਾਰ। ਅਗਰ ਅਸੀਂ ਟਾਪ ਕਰਾਂਗੇ ਤਾਂ ਅਸੀਂ ਆਸਟ੍ਰੇਲੀਆ, ਹੋਪਫੁਲੀ ਮੈਂ ਸਮਝਦਾ ਕਿ ਆਸਟ੍ਰੇਲੀਆ ਦੂਜੇ ਗਰੁੱਪ ਵਿੱਚ ਟਾਪ ਕਰੇਗਾ, ਔਰ ਉੱਥੇ ਸੈਕੰਡ ਆਉਣਾ ਚਾਹੀਦਾ ਨਿਊਜ਼ੀਲੈਂਡ ਔਨ ਪ੍ਰੈਜੈਂਟ ਫਾਰਮ, ਤੇ ਅਗਰ ਅਸੀਂ ਆਸਟ੍ਰੇਲੀਆ ਨੂੰ ਅਸੀਂ ਸੈਮੀਫਾਈਨਲ 'ਚ ਨਹੀਂ ਮਿਲਣਾ ਚਾਹੀਦਾ, ਵੀ ਸ਼ੁੱਡ ਟਾਪ ਦ ਆਵਰ ਪੂਲ, ਔਰ ਉਹਦੇ ਬਾਅਦ ਫਿਰ ਆਸਟ੍ਰੇਲੀਆ ਦੇ ਨਾਲ ਅਗਰ ਫਾਈਨਲ ਹੁੰਦਾ ਤਾਂ ਐਨੀਬਡੀਜ਼ ਗੇਮ, ਨੋ ਡਾਊਟ ਆਸਟ੍ਰੇਲੀਆ ਬਹੁਤ ਬੈਟਰ ਟੀਮ ਹੈ, ਮੈਂ ਇਹ ਮੰਨਣਾ ਪਏਗਾ, ਲੇਕਿਨ ਮੇਰਾ ਟਾਰਗੇਟ ਇਹ ਹੈ ਕਿ ਪਹਿਲਾਂ ਹੈ ਕਿ ਸੈਮੀਫਾਈਨਲ ਐਂਡ ਟਾਪਿੰਗ ਦ ਪੂਲ।
ਥੋੜ੍ਹੀ ਜਿਹੀ ਗੱਲ ਕਰਾਂਗੇ ਆਪਾਂ ਕੁੜੀਆਂ ਦੀ ਟੀਮ ਦੀ ਵੀ, ਗਰਲਸ ਦੀ ਟੀਮ ਜਿਹੜੀ ਹੈਗੀ ਹੈ, ਅੱਜ ਇੱਕ ਮੈਚ ਹੋ ਕੇ ਹਟਿਆ, ਹੁਣੇ ਹੁਣੇ ਹੀ ਖਤਮ ਹੋਇਆ ਥੋੜ੍ਹੀ ਦੇਰ ਪਹਿਲਾਂ, ਉਹਦੇ ਬਾਬਤ, ਓਵਰਆਲ ਟੀਮ ਦੀ ਪਰਫਾਰਮੈਂਸ ਬਾਬਤ ਤੇ ਅੱਜ ਦੇ ਖੇਡ ਜਿਹੜੀ ਸੀਗੀ ਉਹਦੇ ਬਾਬਤ ਤੁਹਾਡੇ ਕੀ ਵਿਚਾਰ ਹੈ ਜੀ?
ਮੈਂ ਦੇਖਿਆ ਮੈਚ ਔਰ ਬਹੁਤ ਦੁੱਖ ਨਾਲ ਲੱਗਦਾ ਕਿ ਜਿੱਤਿਆ ਮੈਚ ਅਸੀਂ ਹਾਰ ਗਏ, ਕਿ 15 ਪੈਨਲਟੀ ਕਾਰਨ ਮਿਲੇ ਔਰ ਸਾਰੇ ਦੇ ਸਾਰੇ ਇੱਕੋ ਹੀ ਸਟ੍ਰੈਟਜੀ ਦੇ ਨਾਲ ਅਸੀਂ ਡਾਇਰੈਕਟ ਸ਼ੂਟਿੰਗ ਕਰਦੇ ਰਹੇ ਔਰ ਉਹਦੇ ਵਿਚਕਾਰ ਥੋੜਾ ਇਨਡਾਇਰੈਕਟ ਅਗਰ ਟਰਾਈ ਕਰਦੇ ਤਾਂ ਹੋ ਸਕਦਾ ਗੋਲ ਹੋ ਸਕਦਾ ਸੀ, ਲੇਕਿਨ ਉਸਦੇ ਵਿਚਕਾਰ ਅਸੀਂ ਮਾਰ ਖਾ ਗਏ ਔਰ ਸਭ ਤੋਂ ਜ਼ਿਆਦਾ ਕਿ ਫੀਲਡ ਗੋਲ ਅਸੀਂ ਖਾਧੇ ਔਰ ਫੀਲਡ ਗੋਲ ਦੇ ਵਿਚਕਾਰ ਲਾਸਟ ਗੋਲ ਜਿਹੜਾ ਖਾਧਾ ਸੀ ਉਹ ਹੋਣਾ ਨਹੀਂ ਸੀ ਚਾਹੀਦਾ, ਅਸੀਂ ਆਪਣਾ ਪੂਰਾ ਐਕਸਪੋਜ਼ ਕਰ ਦਿੱਤਾ ਪੂਰਾ ਸਾਰਾ ਡਿਫੈਂਸ ਔਰ ਡਿਫੈਂਸ ਓਵਰ ਦੇਖਿਆ, ਜਿਸ ਵਕਤ ਵੀ ਵੇਲਸ ਦੀ ਟੀਮ ਆਈ ਹੈ ਉੱਪਰ ਆਈ ਹੈ, ਉਹਨਾਂ ਨੇ ਸਾਡੇ ਜਿਹੜੇ ਡਿਫੈਂਡਰ ਸੀ ਉਹਨਾਂ ਨੂੰ ਤਿੱਤਰ ਬਿੱਤਰ ਕਰਤਾ ਔਰ ਅਟੈਕ ਦੇ ਵਿੱਚ ਅਸੀਂ ਅੱਛਾ ਖੇਲੇ, ਅੱਛਾ ਇਸ ਕਰਕੇ ਕਿਹਾ ਜਾ ਸਕਦਾ ਕਿ ਅਸੀਂ 15 ਪੈਨਲਟੀ ਕਾਰਨ ਲਏ, ਕਾਫੀ ਅਸੀਂ ਐਂਟਰ ਕੀਤਾ ਡੀ ਦੇ ਵਿਚਕਾਰ, ਲੇਕਿਨ ਵਿਫਲਤਾ ਇੱਥੇ ਆ ਕਿ ਅਸੀਂ ਗੋਲ ਨਹੀਂ ਕਰ ਸਕੇ ਔਰ ਮੇਰੇ ਖਿਆਲ ਉਹ ਬੜੀ ਵੱਡੀ ਚੀਜ਼ ਹੈ। ਮੈਂ ਕਹਿੰਦਾ ਅਸੀਂ ਚਾਰ ਪੈਨਲਟੀ ਕਰਨ ਲਈਏ ਔਰ ਚਾਰਾਂ ਚੋਂ ਤਿੰਨ ਗੋਲ ਕਰ ਲਈਏ ਤਾਂ ਬਹੁਤ ਬੈਟਰ ਹੈ, 15-1 ਗੋਲ ਕਰਨਾ, 2 ਗੋਲ ਕਰਨ ਦੇ ਬਹੁਤ ਬਹੁਤ ਮਤਲਬ ਇੱਕ ਹੀ ਗੋਲ ਕੀਤਾ ਐਕਚੁਅਲੀ, ਪੈਨਲਟੀ ਕਰਦੇ ਇੱਕੋ ਹੀ ਕੀਤਾ ਪਰ ਬਹੁਤ ਈਜ਼ੀ ਮੈਚ ਵਿੱਚ ਗੋਲ ਮਿਸ ਕੀਤੇ
ਜੀ। ਹੁਣ ਮੁੜਦਿਆਂ ਦੁਬਾਰਾ ਆਪਾਂ ਮੈਨਜ਼ ਹਾਕੀ ਵਾਲੇ ਪਾਸੇ, ਤੁਸੀਂ ਦੱਸ ਦਿੱਤਾ ਕਿ ਹੁਣ ਇਹ ਜਿਹੜੇ ਰਾਸ਼ਟਰਮੰਡਲ ਖੇਡਾਂ ਹੈਗੀਆਂ ਇਹਨਾਂ ਦੇ ਵਿੱਚ ਕਿਹੜੀਆਂ ਟੌਪ ਟੀਮਸ ਕਈਆਂ ਜਾ ਸਕਦੀਆਂ, ਠੀਕ ਹੈ ਨਾ ਜੀ, ਅਤੇ ਤੁਹਾਡੇ ਟਾਈਮ ਦੇ ਉੱਤੇ ਜੋ ਤੁਸੀਂ ਖੇਡਦੇ ਹੁੰਦੇ ਸੀਗੇ ਉਸ ਟਾਈਮ ਕਿਹੜੀਆਂ ਟੀਮਾਂ ਬੈਟਰ ਪਰਫਾਰਮ ਕਰਦੀਆਂ ਹੁੰਦੀਆਂ ਸੀਗੀਆਂ ਜਾਂ ਕਹਿ ਲਓ ਬੈਸਟ ਰੈਂਕਿੰਗ 'ਚ ਆਉਂਦੀਆਂ ਸੀਗੀਆਂ?
ਦੇਖੋ ਜੀ, ਸਭ ਤੋਂ ਪਹਿਲੇ ਤਾਂ ਸੀ ਕਿ ਇੰਡੀਆ ਪਾਕਿਸਤਾਨ ਸਾਡੇ ਟਾਈਮ 'ਤੇ, ਉਸ ਤੋਂ ਪਹਿਲੇ ਕੋਈ ਜਿੱਤਿਆ ਹੀ ਨਹੀਂ ਸੀ, ਵਰਲਡ ਕੱਪ ਹੈ ਨਹੀਂ ਸੀ, ਓਲੰਪਿਕ ਹੈ ਸੀ ਔਰ ਏਸ਼ੀਅਨ ਗੇਮ 'ਚ ਅਸੀਂ ਹੈ ਹੀ ਸੀ। ਪਾਕਿਸਤਾਨ ਕਿੱਦਾਂ ਰਿਹਾ, ਅਸੀਂ ਪਹਿਲੀ ਵਾਰੀ ਜਿਹੜੇ 66 'ਚ ਅਸੀਂ ਗਏ, ਅਸੀਂ ਪਹਿਲੀ ਵਾਰੀ ਪਾਕਿਸਤਾਨ ਨੂੰ ਹਰਾਇਆ, 58 ਔਰ 62 'ਚ ਟੀਮ ਸਾਡੀ ਹਾਰ ਗਈ ਸੀ, 66 ਦੀ ਟੀਮ ਅਸੀਂ ਪਹਿਲੀ ਵਾਰੀ ਸਾਨੂੰ ਹਰਾਇਆ ਔਰ 64 'ਚ ਅਸੀਂ ਵਾਪਸ ਲਿਆ ਅਤੇ ਅਪ ਟੂ 68 ਇੰਡੀਆ ਪਾਕਿਸਤਾਨ ਹੀ ਰਹੇ ਤੁਸੀਂ। ਉਹਦੇ ਬਾਅਦ 72 'ਚ ਪਹਿਲੀ ਵਾਰੀ ਜਰਮਨੀ ਆਇਆ ਜਿਹੜਾ ਜਿੱਤਿਆ, ਤੋ ਇਹ ਔਰ ਇਹਨਾਂ ਇੰਡੀਆ ਪਾਕਿਸਤਾਨ ਜਿਹੜਾ ਵੀ ਜਾਂਦਾ ਸੀ ਉਹ ਆਪਣੇ ਆਪ ਨੂੰ ਵਰਲਡ ਚੈਂਪੀਅਨ ਕਹਿਲਾਉਂਦਾ ਸੀ ਜਾਂ ਸਮਝਦਾ ਸੀ। ਉਸਦੇ ਬਾਅਦ ਫਿਰ ਨਾਲ ਦੀ ਨਾਲ ਜਰਮਨੀ, ਹਾਲੈਂਡ, ਆਸਟ੍ਰੇਲੀਆ, ਇਹ ਤਿੰਨ ਟੀਮਾਂ ਅੱਛੀਆਂ ਸਨ ਜਿਹੜੀਆਂ ਕਿ ਸੈਮੀ ਫਾਈਨਲ ਹਮੇਸ਼ਾ ਪਹੁੰਚ ਜਾਂਦੀਆਂ ਸਨ ਅਲੋਂਗ ਵਿਦ ਇੰਡੀਆ ਐਂਡ ਪਾਕਿਸਤਾਨ। ਅਤੇ ਇਹ ਸਾਰੀਆਂ ਟੀਮਾਂ ਹੁਣ ਵੀ ਉੱਥੇ ਅੱਛੀਆਂ, ਹੁਣ ਉਹਨਾਂ ਨੂੰ ਐਡਵਾਂਟੇਜ ਆ ਕਿ ਉਹ ਸਾਰਾ ਸਾਲ ਖੇਲ ਕੇ ਉਹਨਾਂ ਕੋਲ ਕੋਨਫੀਡੈਂਸ ਵੀ ਵੱਧ ਗਿਆ। ਪਹਿਲੇ ਉਹ ਅੰਡਰ ਪ੍ਰੈਸ਼ਰ ਖੇਲਦੀਆਂ ਸਨ ਇੰਡੀਆ ਪਾਕਿਸਤਾਨ ਦੇ ਅਗੇਂਸਟ, ਕਿ ਇਹ ਸੋਚ ਕੇ ਕਿ ਇੰਡੀਆ ਪਾਕਿਸਤਾਨ ਦੇ ਅਗੇਂਸਟ ਖੇਡ ਰਹੇ ਹਾਂ, ਅਸੀਂ ਹਾਰਨਾ ਤਾਂ ਹੈ ਹੀ ਹੈ, ਇੱਕ ਸਾਈਕੋਲੋਜੀਕਲ ਇਫੈਕਟ ਜਿਹੜਾ ਹੁੰਦਾ ਉਹ ਹੁੰਦਾ। ਹੁਣ ਜਿਹੜਾ ਉਹ ਸਾਡੇ ਉੱਪਰ ਹਾਵੀ ਹੋ ਕੇ ਖੇਲਦੀਆਂ, ਕਿਉਂ ਪਤਾ ਕਿ ਅਸੀਂ ਬਹੁਤ ਵਾਰੀ ਹਰਾ ਚੁੱਕੇ ਹਾਂ, ਇੰਡੀਆ ਪਾਕਿਸਤਾਨ ਨੂੰ ਹਰਾਉਣਾ ਕੋਈ ਮੁਸ਼ਕਲ ਨਹੀਂ ਹੈ, ਲੇਕਿਨ ਅਸੀਂ ਬਰਾਬਰੀ 'ਤੇ ਆ ਰਹੇ ਹਾਂ। ਪਾਕਿਸਤਾਨ ਥੋੜ੍ਹਾ ਹੋਰ ਪਿਛੜ ਗਿਆ, ਸਾਡੇ ਕੋਲ ਵੀ ਪਿਛੜ ਗਿਆ ਕੁਝ ਸਾਲਾਂ ਤੋਂ, 2-4 ਸਾਲਾਂ ਤੋਂ, ਲੇਕਿਨ ਮੈਂ ਸਮਝਦਾ ਕਿ ਸਾਡੀ ਟੀਮ 9 ਤੋਂ ਇਸ ਵਕਤ 6 'ਤੇ ਆ ਗਈ ਹੈ। ਮੇਰਾ ਟਾਰਗੇਟ ਇਹ ਹੈ ਕਿ ਵਰਲਡ ਲੈਵਲ 'ਤੇ ਜਿਹੜਾ ਹੁਣ ਅਸੀਂ ਕਾਮਨਵੈਲਥ ਗੇਮ ਛੋੜ ਦਿਓ, ਲੇਕਿਨ ਵਰਲਡ ਲੈਵਲ 'ਤੇ ਅਸੀਂ 6ਵੇਂ 'ਤੇ ਹਾਂ ਔਰ ਮੈਂ ਸਮਝਦਾ ਕਿ ਅਗਰ ਅਸੀਂ 6 ਤੋਂ ਅਗਰ 4 ਜਾ ਜਾਈਏ ਤੇ ਫਿਰ ਐਨੀਥਿੰਗ ਐਨੀ ਕਲਰ ਆਫ ਮੈਡਲ ਵੀ ਕੈਨ ਗੈਟ।
ਪਰਸੋਂ ਨੂੰ ਮੈਚ ਹੋਣ ਜਾ ਰਿਹਾ ਸ਼ਨੀਵਾਰ ਨੂੰ ਇੱਥੇ ਇੰਡੀਆ ਤੇ ਪਾਕਿਸਤਾਨ ਦੀਆਂ ਟੀਮਾਂ ਦੇ ਵਿਚਾਲੇ, ਤੁਸੀਂ ਦੱਸਿਆ ਕਿ ਵੀ ਥੋੜ੍ਹਾ ਜਿਹਾ ਪਛੜ ਗਿਆ, ਵੈਸੇ 19-21 ਦਾ ਫਰਕ ਹੋਏਗਾ, ਥੋੜ੍ਹਾ ਜਿਹਾ ਪਛੜ ਗਏ ਹੈਗੇ ਆ ਪਾਕਿਸਤਾਨ ਵਾਲੇ ਇੰਡੀਆ ਤੋਂ, ਕਿਹੋ ਜਿਹਾ ਮੈਚ ਦਾ ਪ੍ਰਦਰਸ਼ਨ ਹੋ ਸਕਦਾ? ਕਿਉਂਕਿ ਇੱਥੇ ਵੀ ਜਿਹੜੀਆਂ ਸਾਡੇ ਸਪੈਕਟੇਟਰਸ ਹੈਗੇ ਆ, ਸਾਡੇ ਸੁਣਨ ਵਾਲੇ ਹੈਗੇ ਆ, ਸਰੋਤੇ ਹੈਗੇ ਆ, ਉਹਨਾਂ ਵਿੱਚ ਵੀ ਕਾਫੀ ਉਤਸ਼ਾਹ ਹੈਗਾ ਇਸ ਮੈਚ ਨੂੰ ਲੈ ਕੇ।
ਮੈਂ ਸਮਝਦਾ ਕਿ ਇੰਡੀਆ ਨੂੰ ਅਨਪ੍ਰੈਜੈਂਟ ਫਾਰਮ ਜਿੱਤਣਾ ਚਾਹੀਦਾ ਔਰ ਅਗਰ ਆਪਣਾ ਰੈਗੂਲਰ ਗੇਮ ਆਪਣੇ ਉਸ ਤਰ੍ਹਾਂ ਖੇਲਣਗੇ, ਅੰਡਰ ਪ੍ਰੈਸ਼ਰ ਨਹੀਂ ਖੇਲਣਗੇ, ਤੇ ਜਿੱਤਣਾ ਮੁਸ਼ਕਲ ਨਹੀਂ ਹੋਏਗਾ। ਲੇਕਿਨ ਫਿਰ ਵੀ ਪਾਕਿਸਤਾਨ ਦੀ ਫਾਰਵਰਡ ਲਾਈਨ ਬੜੀ ਅੱਛੀ ਹੈ, ਉਹਨਾਂ ਦੀ ਫਾਰਵਰਡ ਲਾਈਨ ਨੂੰ ਅਗਰ ਅਸੀਂ ਰੋਕ ਸਕਾਂਗੇ, ਬਿਕਾਜ਼ ਮੈਂ ਸਮਝਦਾ ਕਿ ਕਿਸੇ ਵੀ ਖੇਲ ਦੇ ਵਿਚਕਾਰ ਅਗਰ ਅਸੀਂ 6 ਗੋਲ ਕਰੀਏ ਪਿੱਛੇ 7 ਖਾ ਜਾਈਏ ਤੇ ਕੀ ਫਾਇਦਾ ਹੋਇਆ, ਅਸੀਂ 7-6 'ਚ ਹਾਰ ਗਏ। ਮੈਂ ਸਮਝਦਾ ਕਿ ਪਿੱਛੇ ਡਿਫੈਂਸ ਸਾਡਾ, ਮੈਂ ਡਿਫੈਂਸਿਵ ਹਾਕੀ ਦੀ ਗੱਲ ਨਹੀਂ ਕਰ ਰਿਹਾ, ਲੇਕਿਨ ਮਿਨੀਮਮ ਇਹ ਕਿ ਸਾਡਾ ਡਿਫੈਂਸ ਵੀ ਪੱਕਾ ਹੋਣਾ ਚਾਹੀਦਾ ਔਰ ਅੱਗੇ ਅਸੀਂ ਗੋਲ ਕੱਢ ਸਕਦੇ ਹਾਂ। ਪੈਨਲਟੀ ਕਾਰਨ ਸਾਡਾ ਅੱਛਾ ਹੈ, ਪੈਨਲਟੀ ਕਾਰਨ ਹੀ ਉਹਨਾਂ ਦਾ ਵੀ ਅੱਛਾ ਹੈ, ਲੇਕਿਨ ਸਾਡਾ ਮੇਰੇ ਖਿਆਲ ਬੈਟਰ ਹੈ ਔਰ ਮੈਂ ਸਮਝਦਾ ਕਿ ਸਾਨੂੰ ਸਾਡਾ ਓਵਰਆਲ ਸਾਡਾ ਚਾਂਸ ਜ਼ਿਆਦਾ ਜਿੱਤਣ ਦਾ।
ਜੀ, ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਇੰਨੇ ਸੋਹਣੇ ਵਿਚਾਰ ਦੇਣ ਵਾਸਤੇ। ਜਿਵੇਂ ਜਿਵੇਂ ਗੇਮਸ ਆਪਣੀਆਂ ਰਾਸ਼ਟਰਮੰਡਲ ਖੇਡਾਂ ਅੱਗੇ ਵਧਣਗੀਆਂ, ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਇੱਕ ਵਾਰ ਫਿਰ ਦੁਬਾਰਾ ਤੋਂ ਜੁੜਨ ਦੀ। ਬਹੁਤ ਬਹੁਤ ਧੰਨਵਾਦ ਹੈ ਜੀ।
ਧੰਨਵਾਦ ਜੀ, ਬਹੁਤ ਮਿਹਰਬਾਨੀ, ਥੈਂਕ ਯੂ।